ਕਿ ਬੜਾ ਭਾਰਾ ਲਿੱਦ ਦਾ ਢੇਰ ਲੱਗਿਆ ਹੋਇਆ। ਆਲੇ ਦੁਆਲੇ ਨਿਗਾਹ ਮਾਰੀ ਵੀ ਘੋੜਾ ਤਾਂ ਇੱਥੇ ਕੋਈ ਨਹੀਂ ਹੈ, ਖੁਰਲੀਆਂ ਦੇਖੀਆਂ ਵੀ ਖੁਰਲੀ ਕੋਈ ਨਹੀਂ ਹੈ, ਅਤੇ ਇੱਥੇ ਗਾੜੀ ਪਛਾੜੀ ਬੰਨਣ ਵਾਸਤੇ ਵੀ ਇੱਥੇ ਕੁਛ ਨਹੀਂ ਹੈ, ਘੋੜੇ ਕਿੱਥੋਂ ਆ ਗਏ। ਅਖੀਰ ਜਦ ਸੰਸਾ ਵਿਆਪਿਆ ਤਾਂ ਮਹਾਂਪੁਰਸ਼ਾਂ ਦੀ ਕੁਟੀਆ ਵੱਲ ਨੂੰ ਚੱਲ ਪਏ, ਜਾ ਕੇ ਪੁੱਛਿਆ ਕਿ ਮਹਾਰਾਜ ਆਹ ਲਿੱਦ ਦੇ ਇੱਡੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਅਤੇ ਘੋੜਾ ਆਪਦੇ ਘੋੜੇ ਕਿੱਥੇ ਨੇ? ਕਹਿੰਦੇ ਰਾਜਨ ਸਾਨੂੰ ਘੋੜੇ ਰੱਖਣ ਦੀ ਕੀ ਲੋੜ ਹੈ, ਅਸੀਂ ਸਾਧੂ ਆ ਗਏ। ਕਹਿੰਦੇ ਮਹਾਰਾਜ ਫਿਰ ਲਿੱਦ ਦੇ ਢੇਰ ਕਿੱਥੋਂ ਲੱਗ ਗਏ? ਕਹਿੰਦੇ ਰਾਜਨ ਇਹ ਤੇਰਾ ਦਾਨ ਫੁਲਿਆ ਭਾਈ ਦਾਨ। ਕਹਿੰਦੇ ਮਹਾਰਾਜ ਫਿਰ ਮੇਰਾ ਦਾਨ? ਕਹਿੰਦੇ ਹਾਂ ਯਾਦ ਹੈ ਨਾ, ਅਸੀਂ ਤੇਰੇ ਕੋਲ ਗਏ ਸੀ ਤਾਂ ਇੱਕ ਉਂਜਲ ਭਰ ਕੇ ਲਿੱਦਾ ਦਿੱਤਾ ਸੀ। ਬ੍ਰਹਮ ਗਿਆਨੀ ਨੂੰ ਦਿੱਤਾ ਹੋਇਆ ਦਾਨ ਲੱਖਾਂ ਗੁਣਾ ਫਲਣਾ ਸ਼ੁਰੂ ਹੋ ਜਾਂਦਾ, ਆਮ ਦਿੱਤਾ ਹੋਇਆ ਦਾਨ ਦੁਨੀਆਂ 'ਚ 10 ਗੁਣਾ ਫਲਦਾ ਅਤੇ 70 ਗੁਣਾ ਦਰਗਾਹ 'ਚ ਫਲਦਾ। ਬ੍ਰਹਮ ਗਿਆਨੀ ਨੂੰ ਦਿੱਤਾ ਹੋਇਆ, ਗੁਰੂ ਨੂੰ ਦਿੱਤਾ ਹੋਇਆ ਦਾਨ ਲੱਖਾਂ ਗੁਣਾ ਫਲਣਾ ਸ਼ੁਰੂ ਹੋ ਜਾਂਦਾ। ਕਹਿੰਦੇ ਤੇਰਾ ਦਾਨ ਫਲ ਗਿਆ ਭਾਈ। ਕਹਿੰਦੇ ਮਹਾਰਾਜ ਇਹ ਕੀ ਕਰੂੰਗਾ ਮੈਂ, ਖੇਤਾਂ 'ਚ ਪਾਊਂਗਾ? ਕਹਿੰਦੇ ਨਹੀਂ, ਖੇਤਾਂ 'ਚ ਨਹੀਂ ਪਾਉਣਾ, ਇਹ ਤੈਨੂੰ ਖਾਣਾ ਪਊਗਾ। ਕਹਿੰਦੇ ਹੈ ਮਹਾਰਾਜ ਐਡਾ ਬੜਾ ਢੇਰ ਮੈਂ ਖਾ ਲੂੰਗਾ? ਕਹਿੰਦੇ ਹਾਂ, ਸੂਰ ਬਣ ਕੇ ਖਾਵੇਂਗਾ। ਪਤਾ ਨਹੀਂ ਕਰੋੜ ਜਨਮ 'ਚ ਮੁੱਕੇ, ਪਤਾ ਨਹੀਂ ਕਿੰਨੇ 'ਚ ਮੁੱਕੇ, ਇਹਨੇ ਵੱਧਦਾ ਜਾਣਾ, ਜਿੰਨੀ ਛੇਤੀ ਖਾ ਲਏਗਾ ਓਨਾ ਹੀ ਤੇਰੀ ਛੇਤੀ ਛੁਟਕਾਰਾ ਹੋਊ। ਬਹੁਤ ਫਿਕਰ ਹੋ ਗਿਆ ਮਨ ਦੇ ਅੰਦਰ ਵੀ ਲਿੱਦ ਖਾਣੀ ਪਊਗੀ, ਸੂਰ ਬਣਨਾ ਪਊ। ਉਸ ਵੇਲੇ ਚਰਨ ਫੜ ਲਏ ਮਹਾਂਪੁਰਸ਼ਾਂ ਦੇ, ਕਹਿਣ ਲੱਗਿਆ ਮਹਾਰਾਜ ਕੋਈ ਉਪਾਅ ਦੱਸੋ। ਜਦ ਬਹੁਤ ਅਧੀਨਗੀ ਨਾਲ ਬੇਨਤੀਆਂ ਕਰਨ ਲੱਗਿਆ ਤਾਂ ਮਹਾਂਪੁਰਸ਼ਾਂ ਨੂੰ ਦਇਆ ਆਈ। ਗਲਤੀਆਂ ਕਰ ਲੈਂਦਾ ਸੰਸਾਰ, ਮਹਾਂਪੁਰਸ਼ ਫਿਰ ਬਖਸ਼ ਦਿੰਦੇ। ਕਹਿਣ ਲੱਗੇ ਰਾਜਨ ਇੱਕ ਉਪਾਅ ਦੱਸਦੇ ਹਾਂ ਤੈਨੂੰ, ਐਂ ਕਰ ਆਪਣੀ ਨਿੰਦਿਆ ਕਰਾ ਲੈ ਸ਼ਹਿਰ ਦੇ ਅੰਦਰ, ਕੋਈ ਐਸਾ ਭੇਸ ਧਾਰ ਲੈ ਕਿ ਤੇਰੀ ਨਿੰਦਿਆ ਹੋ ਜਾਵੇ। ਉਸੇ ਵੇਲੇ ਆ ਗਿਆ, ਦੂਸਰੇ ਦਿਨ ਸਵੇਰੇ ਹੀ ਆਪਣੀ ਲੜਕੀ ਨਾਲ ਲੈ ਲਈ, ਰੰਗਦਾਰ ਬੋਤਲਾਂ ਲੈ ਲਈਆਂ ਸ਼ਰਬਤ ਦੀਆਂ, ਕੇਸ ਖੋਲ ਲਏ ਅਤੇ ਇਸ ਤਰ੍ਹਾਂ ਨਾਲ ਸ਼ਹਿਰ ਦੇ ਵਿੱਚ ਹੀ ਲੰਘਦਾ, ਸ਼ਰਾਬ ਪੀਂਦਾ ਜਾਂਦਾ। ਜਿਵੇਂ ਉਸ ਵੇਲੇ ਨਿੰਦਿਆ ਹੋਈ, ਦੇਖੋ ਜਵਾਨ ਲੜਕੀ ਨਾਲ ਬੈਠੀ ਹੈ, ਰਾਜਾ ਸ਼ਰਾਬ ਪੀਂਦਾ, ਕੇਸ ਖੁੱਲ੍ਹੇ ਨੇ, ਆਹ ਕੀ ਹੋ ਗਿਆ, ਇਹਦੀ ਮੱਤ ਮਾਰੀ ਗਈ। ਸਾਰਾ ਸ਼ਹਿਰ ਨਿੰਦਿਆ ਕਰਦਾ, ਰਾਤ ਨੂੰ ਵੀ ਦਿਨ ਨੂੰ ਵੀ ਕੋਈ ਬੰਦਾ ਨਾ ਰਿਹਾ ਜਿਹਨੇ ਨਾ ਨਿੰਦਿਆ ਕਰੀ। ਸਵੇਰੇ ਹੀ ਰਾਜਾ ਫੇਰ ਜਾਂਦਾ, ਜਦੋਂ ਮਹਾਂਪੁਰਸ਼ਾਂ ਦੇ ਆਸ਼ਰਮ 'ਤੇ ਗਿਆ ਉੱਥੇ ਇੱਕ ਉਂਜਲ ਪਿਆ। ਉਸ ਵੇਲੇ ਕਹਿਣ ਲੱਗਿਆ ਮਹਾਰਾਜ ਇੱਕ ਉਂਜਲ ਰਹਿ ਗਿਆ। ਕਹਿੰਦੇ ਰਾਜਨ ਇੱਕ ਤੇਰੇ ਸ਼ਹਿਰ ਦੇ ਅੰਦਰ ਬ੍ਰਹਮ ਗਿਆਨ ਅਵਸਥਾ ਦਾ ਇੱਕ ਕਿਰਤੀ ਸਿੰਘ ਹੈ, ਉਹਨੇ ਤੇਰੀ ਨਿੰਦਿਆ ਨਹੀਂ ਕਰੀ, ਜੇ ਉਹ ਤੋਂ ਨਿੰਦਿਆ ਕਰਾ ਲਵੇ ਫਿਰ ਇਹ ਖਤਮ ਹੋ ਜੂ। ਕਹਿਣ ਲੱਗੇ ਮਹਾਰਾਜ ਕੰਮ ਕੀ ਕਰਦਾ? ਕਹਿੰਦੇ ਉਹ ਲੁਹਾਰਾ ਹੈ, ਲੁਹਾਰੇ ਦਾ ਕੰਮ ਕਰਦਾ। ਉਸ ਵੇਲੇ ਸਾਰਾ CID ਤੋਂ ਪਤਾ ਮੰਗਾਇਆ, ਕਣਕ ਵੱਢਣ ਦੀ ਰੁੱਤ ਸੀ, ਦਾਤੀਆਂ ਲਈਆਂ 20-30। ਇਹ ਖਿਆਲ ਕਰਕੇ ਕਿ ਮੇਰੇ ਇਹ ਧੰਦੇ ਕੱਢੇਗਾ, ਮੈਂ ਬੈਠਾ ਰਹਾਂਗਾ ਅਤੇ ਇਹਨੂੰ ਮੈਂ ਗੱਲ ਚਲਾਵਾਂਗਾ ਅਤੇ ਹੰਗਾਰਾ ਪਾ ਦੇਗਾ, ਫਿਰ ਕੋਈ ਵਚਨ ਕਰੇਗਾ ਨਿੰਦਿਆ ਆਪੇ ਹੋ ਜਾਏਗੀ। ਇਸ ਤਰ੍ਹਾਂ ਕਰਕੇ ਜਦ ਪਹੁੰਚਦਾ, ਜਾ ਕੇ ਦਾਤੀਆਂ ਦਿੱਤੀਆਂ, ਉਹਨੇ ਟਕੋਰਾ ਲੈ ਕੇ ਦੰਦੇ ਕੱਢਣੇ ਸ਼ੁਰੂ ਕਰੇ। ਜਦ ਅੱਧੇ ਦਾਤੀ ਦੇ ਦੰਦੇ ਨਿਕਲ ਗਏ, ਕਹਿੰਦੇ ਮਿਸਤਰੀ ਜੀ ਕੋਈ ਵਚਨ ਸੁਣਾਓ, ਕੋਈ ਵਚਨ ਸੁਣਾਓ, ਕਿਉਂਕਿ ਇੰਨੀਆਂ ਨੇ, ਮੈਂ ਵੀ ਬੈਠਾ, ਤੁਸੀਂ ਵੀ ਬੈਠਾ, ਕੋਈ ਗੱਲਬਾਤ ਕਰੀਏ। ਉਹਨਾਂ ਨੇ ਕੋਈ ਗੱਲ ਨਾ ਕਰੀ। ਉਹਦੇ ਬਾਅਦ ਇਹ ਆਪੇ ਕਹਿਣ ਲੱਗਿਆ, ਦੇਖੋ ਜੀ, ਕਹਿੰਦਾ ਰਾਜਾ ਕਿੱਡਾ ਧਰਮਾਤਮਾ ਸੀ, ਗੱਲ ਪਤਾ ਰਾਜੇ ਨੇ ਕੀ ਕਰਿਆ? ਉਹਨਾਂ ਨੇ ਇੱਕਦਮ ਧਿਆਨ ਨਾਲ ਦੇਖਿਆ, ਦੇਖ ਕੇ ਦਾਤੀਆਂ ਵਗਾ ਕੇ ਮਾਰੀਆਂ। ਕਹਿੰਦੇ ਲੈ ਰਾਜਨ, ਮੈਂ ਤੇਰੀ ਲਿੱਦ ਨਹੀਂ ਖਾਣੀ, ਤੂੰ ਆਪੇ ਖਾ। ਉਸ ਵੇਲੇ ਵਾਪਸ ਆ ਗਿਆ ਮਹਾਂਪੁਰਸ਼ਾਂ ਕੋਲ। ਮਹਾਂਪੁਰਸ਼ ਕਹਿੰਦੇ ਲਿੱਦ ਅੱਜੇ ਲੈ ਜਾ, ਨਹੀਂ ਫਿਰ ਵੱਧ ਜਾਣੀ ਹੈ, ਕੱਲ ਨੂੰ ਜਦ ਆਵੇਗਾ ਇਹ ਇੱਕ ਉਂਜਲ ਨਹੀਂ ਹੋਣਾ, ਲੱਖ ਉਂਜਲ ਹੋਣਾ। ਕਹਿਣ ਲੱਗਿਆ ਮਹਾਰਾਜ ਮੈਂ ਲਿੱਦ ਖਾਊਂ ਕਿਵੇਂ? ਕਹਿੰਦੇ ਇਹਨੂੰ ਜਾਲ ਲੈ, ਜਾਲ ਕੇ ਕੱਪੜ ਛਾਣ ਕਰ ਲੈ, ਚੂਰਨ ਦੇ ਵਿੱਚ ਮਿਲਾ ਲੈ, ਰੋਟੀ ਦੇ ਬਾਅਦ ਤੂੰ ਹੌਲੀ ਹੌਲੀ ਖਾਈ ਜਾ, ਵੱਡਾ ਮਰਤਮਾਨ ਬਣਾ ਲੈ ਚੂਰਨ ਦਾ, ਅਤੇ ਖਾਧੀ ਵੀ ਜਾਊ ਤੈਨੂੰ ਪਤਾ ਨਹੀਂ ਲੱਗਣਾ। ਉਸ ਵੇਲੇ ਆ ਕੇ ਇਸ ਨੇ ਇਵੇਂ ਜਿਵੇਂ ਕਰਕੇ ਜਾਂ ਚੂਰਨ ਬਣਾਇਆ। ਮਹਾਤਮਾ ਕਹਿਣ ਲੱਗੇ ਵੀ ਦੇਖ, ਅਸੀਂ ਤੇਰੇ ਤੋਂ ਮੰਗ ਕੇ ਲਿਆਏ ਸੀ, ਹੁਣ ਤੂੰ ਸਾਤੋਂ ਭਿੱਖਿਆ ਜਮਾ। ਉਸ ਵੇਲੇ ਇਹਨੇ ਪੱਲਾ ਅੱਡਿਆ, ਕਹਿੰਦਾ ਮਹਾਰਾਜ ਮੇਰੇ ਪੱਲੇ 'ਚ ਭਿੱਖਿਆ ਪਾਓ। ਉਸ ਵੇਲੇ ਮਹਾਤਮਾ ਨੇ ਉਹ ਉਂਜਲ ਭਰ ਕੇ ਪਾ ਦਿੱਤਾ। ਇਹ ਜਦ ਘਰ ਆ ਕੇ ਇਸ ਤਰ੍ਹਾਂ ਕੀਤਾ, ਜਦ ਰੋਟੀ ਦੇ ਬਾਅਦ ਖਾਂਦਾ ਇਹ ਰੋਜ਼ ਚੂਰਨ ਦੀਆਂ ਗੋਲੀਆਂ, ਇਹਨੂੰ ਪਤਾ ਵੀ ਇਹਦੇ 'ਚ ਲਿਦ ਹੈ। ਮਹਾਰਾਜ ਕਹਿੰਦੇ ਦੇਖੋ ਐਡਾ ਬੜਾ ਰਾਜਾ, ਅੱਜ ਇਸ ਰੋਵੇ ਭਿੱਖਿਆ ਖਾਏ, ਜਦ ਭਿੱਖਿਆ ਮੰਗ ਕੇ ਲਿਆਂਦੀ ਹੋਈ ਖਾਣੀ ਪਈ ਲਿਦਦੀ ਉਹ ਰੋਂਦਾ। ਸੋ ਮਹਾਰਾਜ ਕਹਿਣ ਲੱਗੇ ਬੈਠ ਜੀ, ਦੇਖੋ ਨਿੰਦਿਆ ਕਿੱਡੀ ਮਾੜੀ ਚੀਜ਼ ਹੈ। ਬਗਾਨੇ ਜਿਹੜੇ ਅਵਗੁਣ ਨੇ ਮੂੰਹ ਦੇ ਨਾਲ ਸਾਫ਼ ਕਰਦਾ, ਜਿਹੜਾ ਮਲ ਮੂਤਰ ਹੈ ਉਹ ਕਰਮਚਾਰੀ ਝਾੜੂ ਦੇ ਨਾਲ ਉਹਦੀ ਮਲ ਮੂਤਰ ਚੱਕਦਾ, ਪਰ ਨਿੰਦਕ ਜਿਹੜਾ ਹੈ ਮੂੰਹ ਦੇ ਨਾਲ ਕਰਦਾ। ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਕਤ ਕਰਾਂ। ਔਰ ਉਹ ਕਿਸੇ ਥਾਂ ਨਹੀਂ ਪਹੁੰਚਦਾ, ਪਹੁੰਚ ਨਾ ਸਕਿਆ ਕਾਹੂ ਬਾਤਾ, ਅੱਗੇ ਠੌਰ ਨਾ ਪਾਏ। ਫਿਰ ਮਹਾਰਾਜ ਕਹਿਣ ਲੱਗੇ ਦੇਖੋ ਬਹਿ ਜੀ, ਦੂਸਰਾ ਰੋਗ ਹੋਇਆ ਕਰਦਾ ਈਰਖਾ ਦਾ। ਆਦਮੀ ਨੂੰ ਪਤਾ ਨਹੀਂ ਵੀ ਮੈਂ ਕਿਸੇ ਨਾਲ ਈਰਖਾ ਕਰਦਾ, ਕਰਮ ਕਰਦਾ, ਧਰਮ ਕਰਦਾ, ਦਾਨ ਕਰਦਾ, ਤੀਰਥ ਯਾਤਰਾ ਕਰਦਾ, ਸ਼ੁਭ ਕੰਮ ਕਰਦਾ, ਨਾਲ ਈਰਖਾ ਕਰਦਾ। ਅਤੇ ਉਹਦਾ ਫਲ ਕੀ ਹੁੰਦਾ, ਜਿੰਨੇ ਨੇਕ ਕਰਮ ਕੀਤੇ ਹੋਏ ਨੇ ਈਰਖਾ ਵਾਲੇ ਨੇ, ਉਹ ਸਾਰੇ ਸਵਾਹ ਬਣੀ ਜਾਂਦੇ ਨੇ ਨਾਲ ਦੀ ਨਾਲ। ਮਹਾਰਾਜ ਫਰਮਾਨ ਕਰਦੇ ਆ, ਜਿਸ ਦੇ ਅੰਦਰ ਤਾਤਪੁਰਾਈ ਹੋਵੇ ਤਿਸਦਾ ਕਦੇ ਨਾ ਵੀ ਭਲਾ। ਇਹ ਐਡੀ ਬੜੀ ਬਿਮਾਰੀ ਹੈ ਵੱਡੇ ਵੱਡੇ ਸੋਝੀ ਪਾਉਣ ਵਾਲਿਆਂ, ਗਿਆਨੀਆਂ ਨੂੰ, ਧਿਆਨੀਆਂ ਨੂੰ, ਸਭ ਨੂੰ ਲੱਗ ਜਾਂਦੀ। ਕਿਉਂਕਿ ਇੱਕ ਬੰਦਾ ਦੂਏ ਨਾਲ ਈਰਖਾ ਕਰਦਾ, ਹਮ ਪੇਸ਼ਾ ਬੰਦਾ, ਉਹਦਾ ਨਤੀਜਾ ਕੀ ਹੁੰਦਾ ਹੈ, ਜਿਸ ਦੇ ਅੰਦਰ ਤਾਤਪੁਰਾਈ ਹੋਵੇ ਤਿਸਦਾ ਕਦੇ ਨਾ ਵੀ ਭਲਾ, ਉਹਦਾ ਭਲਾ ਹੀ ਨਹੀਂ ਹੁੰਦਾ ਜਾਂ ਭਲਾ ਨਹੀਂ ਹੁੰਦਾ, ਦੇਖੋ ਕਿੱਡਾ ਬੜਾ ਰੋਗ ਹੈ। ਇਸੇ ਤਰ੍ਹਾਂ ਚੁਗਲੀ ਦਾ ਰੋਗ ਹੈ, ਤ੍ਰਿਸ਼ਨਾ ਦਾ ਰੋਗ ਹੈ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਬਹੁਤ ਚੰਗੀ ਤਰ੍ਹਾਂ ਮਹਾਰਾਜ ਨੇ ਸਮਝਾ ਕੇ ਜਾਂ ਦੱਸਿਆ। ਉਸ ਵੇਲੇ ਵੈਦ ਨੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਬਿਮਾਰੀਆਂ ਤਾਂ ਤੁਸੀਂ ਦੱਸ ਦਿੱਤੀਆਂ, ਅਤੇ ਕਿਰਪਾ ਕਰਕੇ ਦਵਾਈ ਵੀ ਦੱਸੋ। ਮਹਾਰਾਜ ਕਹਿੰਦੇ ਦਵਾਈ ਇੱਕੋ ਹੀ ਹੈ ਸਾਰੀਆਂ ਬਿਮਾਰੀਆਂ, ਚਾਹੇ ਸਰੀਰਕ ਬਿਮਾਰੀਆਂ ਹੋਣ, ਚਾਹੇ ਮਾਨਸਿਕ ਹੋਣ, ਚਾਹੇ ਬਿਮਾਰੀਆਂ ਭਾਈਚਾਰਕ ਹੋਣ, ਚਾਹੇ ਰਾਜਸੀ ਹੋਣ, ਚਾਹੇ ਆਰਥਿਕ ਹੋਣ, ਕੋਈ ਬਿਮਾਰੀ ਹੋਵੇ, ਇਹਨਾਂ ਸਾਰਿਆਂ ਦਾ ਇੱਕ ਇਲਾਜ ਧਿਆਨ ਦੇ ਨਾਲ ਪੜ੍ਹੋ ਅਤੇ ਹਿਰਦੇ 'ਚ ਵਸਾਓ। ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ। ਬੜਾ ਵਧੀਆ ਨੁਸਖਾ ਗੁਰੂ ਮਹਾਰਾਜ ਨੇ ਦੱਸਿਆ, ਨਾ ਡਾਕਟਰਾਂ ਦੀ ਲੋੜ ਨਾ ਪੈਸੇ ਖਰਚਣ ਦੀ ਲੋੜ। ਆਉਂਦਾ ਵਿਸ਼ਵਾਸ ਇਸ ਗੱਲ ਦੇ ਉੱਤੇ? ਕਿੰਨੇ ਬੈਠੇ ਹਾਂ ਆਪਾਂ, ਹਿਰਦੇ 'ਚ ਆਉਂਦੀ ਹੈ ਇਹ ਗੱਲ ਕਿ ਨਾਮ ਸਾਰੀਆਂ ਬਿਮਾਰੀਆਂ ਦਾ ਇਲਾਜ, ਸਾਰੀਆਂ ਜੇ ਦਵਾਈ ਨਾਲ ਇਲਾਜ ਕਰਾਂਗੇ ਉਹਦੇ ਨਾਲ ਸਰੀਰਕ ਬਿਮਾਰੀਆਂ ਦਾ ਇਲਾਜ ਹੋ ਜਾਂਦਾ। ਮਨ ਦੇ ਨਹੀਂ ਹੁੰਦੇ, ਕਿਸੇ ਨੂੰ ਚਿੰਤਾ ਲੱਗੀ ਹੋਵੇ ਡਾਕਟਰਾਂ ਕੋਲ ਕਿਹੜੀ ਦਵਾਈ ਹੈ? ਇੱਕ ਬੰਦੇ ਨੂੰ ਗੁੱਸਾ ਆਉਂਦਾ ਹੈ, ਡਾਕਟਰਾਂ ਕੋਲ ਕੋਈ ਦਵਾਈ? ਸਾਰੀਆਂ ਬਿਮਾਰੀਆਂ ਚਾਹੇ ਸਰੀਰਕ ਨੇ ਚਾਹੇ ਮਨ ਦੀਆਂ ਨੇ ਚਾਹੇ ਉਹ ਕੋਈ ਨੇ, ਸਾਰੀਆਂ ਦਾ ਇੱਕੋ ਇਲਾਜ ਪਰਮੇਸ਼ੁਰ ਦਾ ਨਾਮ। ਆਪਨੇ ਫਰਮਾਨ ਕੀਤਾ ਕਿ ਈਂਧਨ ਕੀਤੋ ਮੂੰਹ ਘਣੋ ਕੋਰੀ ਦਿੱਤਾ ਪਾਏ, ਕਰੋੜ ਮਨ ਲੱਕੜੀਆਂ ਇਕੱਠੀਆਂ ਕਰ ਲਈਆਂ ਅਤੇ ਉਹਨੂੰ ਇੱਕ ਚੰਗਿਆੜਾ ਅੱਗ ਦਾ ਦੇ ਤਾ, ਉਹਦੇ ਨਾਲ ਕੀ ਹੋਏਗਾ? ਸਾਰੀਆਂ ਲੱਕੜੀਆਂ ਜਲ ਜਾਣਗੀਆਂ। ਮਨ ਵਸੰਦੜੋ ਸੱਚ ਸਾਹ ਨਾਨਕ ਹੱਬੇ ਦੁੱਖੜੇ ਲਾਏ। ਜਦੋਂ ਮਨ 'ਚ ਵਾਹਿਗੁਰੂ ਵੱਸ ਜਾਵੇ, ਧਿਆਨ ਰੱਖੋ ਮਨ 'ਚ, ਜੀਵ 'ਤੇ ਨਹੀਂ ਮਨ 'ਚ, ਹਿਰਦੇ 'ਚ ਵਾਹਿਗੁਰੂ ਵੱਸ ਜਾਵੇ ਅਤੇ ਉਸ ਵੇਲੇ ਸਾਰੇ ਦੁੱਖਾਂ ਦਾ ਇਲਾਜ ਹੋ ਜਾਵੇ। ਮਹਾਰਾਜ ਫਰਮਾਨ ਕਰਦੇ ਹੈ ਕਿ ਲੱਲਾ ਲਾਵੋ ਔਖਦ ਜਾਹੂ, ਜਿਹਨੂੰ ਨਾਮ ਦੀ ਦਵਾਈ ਲੱਗ ਜਾਵੇ ਨਾ, ਦੁੱਖ ਦਰਦ ਤੇ ਮਿਟੇ ਖਿਨਾ ਹੂੰ, ਇੱਕ ਅੱਖ ਦੇ ਝਮਕੇ ਜਿੰਨੇ ਚਿਰ 'ਚ ਉਹਦਾ ਦੁੱਖ ਅਤੇ ਦਰਦ ਖਤਮ ਹੋ ਜਾਂਦਾ। ਜਿਹਨਾਂ ਦੇ ਮਨ ਵਿੱਚ ਸ਼ੌਕ ਹੈ ਦਵਾਈ ਨੋਟ ਕਰ ਲਓ, ਇਹ ਕੋਈ ਐਵੇਂ ਗੱਲਾਂ ਨਹੀਂ ਹੈਗੀਆਂ ਸਾਧ ਸਿੰਘ ਜੀ, ਇਹ ਬਿਲਕੁਲ ਪ੍ਰਤਿਆਈਆਂ ਹੋਈਆਂ ਗੱਲਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਕੋਈ ਲਾਰੇ ਨਹੀਂ ਲਾਉਂਦੀ, ਕਵਿਤਾ ਨਹੀਂ ਹੈ, ਸੱਤ 'ਤੇ ਆਧਾਰਿਤ ਹੈ। ਜੋ ਕੁਛ ਫਰਮਾਨ ਕਰਦੇ ਹੋ ਉਵੇਂ ਜਿਵੇਂ ਹੈ। ਨਾਮ ਔਖਦ ਜੇ ਹਿਰਦੇ ਹਿਤਾਵੈ, ਹੁਣ ਫਿਰ ਧਿਆਨ ਦਿਓ, ਕਹਿੰਦੇ ਨਾਮ ਦੀ ਜੇ ਜਿਹੜੀ ਦਵਾਈ ਹੈ ਨਾ ਹਿਰਦੇ ਵਿੱਚ ਹਿੱਤ ਪੈ ਜੇ, ਜਿਵੇਂ ਬਾਲ ਬੱਚੇ ਦਾ ਪਿਆਰ ਹੁੰਦਾ, ਪੈਸੇ ਦਾ ਪਿਆਰ ਹੁੰਦਾ, ਆਪਣੀ ਇੱਜ਼ਤ ਦਾ ਪਿਆਰ ਹੈ, ਐ ਨਾਮ ਦੇ ਨਾਲ ਜੇ ਪਿਆਰ ਪੈ ਜਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ, ਉਹ ਸੁਪਨੇ 'ਚ ਵੀ ਬਿਮਾਰ ਨਹੀਂ ਹੋਏਗਾ। ਹਰ ਔਖਦ ਸਭ ਘੱਟ ਹੈ ਭਾਈ, ਮਹਾਰਾਜ ਕਹਿੰਦੇ ਦਵਾਈ ਬਾਜ਼ਾਰ 'ਚੋਂ ਨਹੀਂ ਲਿਆਉਣੀ, ਇਹ ਅੰਦਰ ਪਈ ਹੈ, ਇਹਨੂੰ ਨਾਮ ਦੀ ਦਵਾਈ ਕਹਿੰਦੇ। ਕਿੱਥੇ ਪਈ ਹੈ? ਮਹਾਰਾਜ ਕਹਿੰਦੇ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਇਹ ਦੇਹ ਦੇ ਵਿੱਚ ਹੈ ਸਾਰਿਆਂ ਦੇ। ਜਿੱਥੇ ਦਵਾਈ ਪਈ ਆ ਉੱਥੇ ਦੀ ਨਿਸ਼ਾਨੀ ਦੱਸਦੇ ਹੈ, ਸੁਨ ਸਮਾਧ ਅਨਹਤ ਤੈਨਾਤ, ਉੱਥੇ ਪੁਰਨਾ ਨਹੀਂ ਕੋਈ ਵੀ, ਅਤੇ ਨਾਲ ਉੱਥੇ ਅਨਹਦ ਨਾਦ ਵੱਜਦੇ ਨੇ, ਆਹ ਧਿਆਨ ਦਿਓ। ਕਹਿੰਦੇ ਅੰਦਰ ਬਾਜੇ ਵੀ ਵੱਜਦੇ ਆ? ਮਹਾਰਾਜ ਕਹਿੰਦੇ ਹਾਂ ਭਾਈ, ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜੈ, ਨੌ ਤਾਂ ਤੇਰੇ ਦਰਵਾਜੇ ਖੁੱਲ੍ਹੇ ਨੇ, ਅੱਖਾਂ ਦੋ, ਕੰਨ ਦੋ, ਮੂੰਹ ਨਾਸਾਂ, ਮਲ ਮੂਤਰ ਦੇ ਇੰਦਰੇ ਤਾਂ ਹੈਗੇ ਖੁੱਲ੍ਹੇ, ਇੱਕ ਦਰਵਾਜ਼ਾ ਜਿਹੜਾ ਬੰਦ ਪਿਆ ਨਾ, ਜਿਹਦੇ ਵੱਲ ਤੂੰ ਝਾਕਦਾ ਹੀ ਨਹੀਂ, ਕਦੇ ਦੇਖਦਾ ਹੀ ਨਹੀਂ ਹੈ, ਉੱਥੇ ਪਈ ਹੈ। ਕਹਿੰਦੇ ਉੱਥੇ ਕੋਈ ਫੁਰਨਾ ਨਹੀਂ ਆਉਂਦਾ, ਸੁਨ ਸਮਾਦ ਅਨ ਹੈ ਤੈਨਾਤ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜਾ। ਕਹਿੰਦੇ ਉਹ ਖੋਲ੍ਹ ਨਹੀਂ ਹੁੰਦਾ? ਮਹਾਰਾਜ ਕਹਿੰਦੇ ਨਹੀਂ ਖੋਲ੍ਹ ਹੁੰਦਾ, ਬੱਜਰ ਕਪਾਟ ਨਾ ਖੁੱਲ੍ਹਣੀ, ਉਹ ਨਹੀਂ ਖੁੱਲ੍ਹਦੇ। ਉਹ ਖੁੱਲ੍ਹਦੇ ਨੇ ਗੁਰੂ ਤੋਂ ਸ਼ਬਦ ਲੈ ਕੇ, ਪੰਜ ਪਿਆਰਿਆਂ ਤੋਂ ਪਹਿਲਾਂ ਸ਼ਬਦ ਲਓ, ਫਿਰ ਉਹਦੀ ਕਰੋ ਕਮਾਈ, ਮਹਾਂਪੁਰਸ਼ਾਂ ਨਾਲ ਮਿਲ ਕੇ ਵਿਧੀ ਦੇ ਨਾਲ ਕਰੋ, ਵਿਧੀ ਤੋਂ ਬਗੈਰ ਗੱਲ ਕੋਈ ਨਹੀਂ ਦੁਨੀਆਂ 'ਚ ਬਣਦੀ। ਜਦ ਵਿਧੀ ਦੇ ਨਾਲ ਕਮਾਈ ਕਰੋਗੇ ਦਰਵਾਜ਼ਾ ਖੁੱਲ੍ਹ ਜਾਏਗਾ, ਬੱਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਕਲੀਜੈ। ਜਦੋਂ ਦਰਵਾਜ਼ਾ ਖੁੱਲ੍ਹ ਗਿਆ ਸਭ ਦੇ ਅੰਦਰ ਹੈ, ਐ ਨਾ ਕਿਹੋ ਵੀ ਸਾਡੇ ਅੰਦਰ, ਸਭ ਦੇ ਅੰਦਰ। ਉੱਥੇ ਫਿਰ ਨਿਸ਼ਾਨੀ ਵੀ ਹੈ ਕੋਈ, ਕਹਿੰਦੇ ਅਨਹਦ ਵੱਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ। ਉੱਥੇ ਅਨਹਦ ਵੱਜੇ ਵੱਜਦੇ, ਪੰਜ ਸ਼ਬਦ ਵੱਜਦੇ, ਪੰਜਾਂ ਤੋਂ ਵੀ ਵੱਧ ਵੱਜਦੇ ਨੇ, ਤਿੱਥੇ ਨਾਦ ਵਿਨੋਦ ਕੋਟ ਆਨੰਦ। ਮਹਾਰਾਜ ਕਹਿੰਦੇ ਬੇਅੰਤ ਵੱਜਦੇ ਨੇ ਉੱਥੇ ਵੱਜਦੇ, ਉਹ ਅੰਦਰ ਹੈ ਸਾਡੇ ਚੀਜ਼ ਪਈ, ਜਿੱਥੇ ਨਾਮ ਦੀ ਦਵਾਈ ਪਈ ਹੈ, ਕੱਢ ਲਓ ਜਿਹਨੇ ਕੱਢਣੀ ਹੈ, ਕੋਈ ਵੀ ਤੋਟਾ ਨਹੀਂ ਰਹੇਗਾ। ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹੜਾ ਉਹ ਦਵਾਈ ਭਾਲ ਲੂ, ਨੌ ਨਿਧੀਆਂ 18 ਸਿੱਧੀਆਂ ਮਿੰਨਤਾਂ ਕਰਨਗੀਆਂ ਵੀ ਸਾਤੇ ਕੰਮ ਲੈ ਲੈ, ਆਪੇ ਹੀ ਹੋਈ ਜਾਊ, ਅਚਿੰਤ ਕੰਮ ਕਰੇ ਪ੍ਰਭ ਥਿਨਕੇ, ਜਿਨ ਹਰ ਕਾ ਨਾਮ ਪਿਆਰ, ਸਾਰੇ ਕੰਮ ਆਪੇ ਹੀ ਹੋਣਗੇ। ਇਹਨੂੰ ਠੀਕ ਕਰੋ ਭਾਈ ਆਵਾਜ਼ ਨੂੰ। ਸੋ ਇਸ ਤਰ੍ਹਾਂ ਦੇ ਨਾਲ ਇਹ ਜ਼ਿਆਦਾ ਬੋਲਦਾ, ਇੱਧਰ ਨੂੰ ਮੂੰਹ ਜ਼ਿਆਦਾ ਹੈ ਤਾਂ ਡਬਲਿੰਗ ਹੁੰਦੀ ਹੈ ਅਤੇ ਚੱਲ ਗਈ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਇਹ ਦਵਾਈ ਕੱਢਾਂਗੇ ਅੰਦਰੋਂ, ਮਹਾਰਾਜ ਕਹਿੰਦੇ ਉੱਥੇ ਹੋਰ ਵੀ ਨਿਸ਼ਾਨੀ ਹੈ, ਤਿਤ ਘੱਟ ਅੰਤਰ ਚਾਨਣ ਕਰ ਭਗਤ ਮਲੀਜੈ। ਡਿਵੋਸ਼ਨ ਦੇ ਨਾਲ, ਭਗਤੀ ਦੇ ਨਾਲ ਨੌ ਤਰ੍ਹਾਂ ਦੀ ਭਗਤੀ ਹੈ। ਦਸਵੀਂ ਹੁੰਦੀ ਹੈ ਪ੍ਰੇਮਾ ਭਗਤੀ, ਗਿਆਰਵੀਂ ਹੁੰਦੀ ਹੈ ਪਰਾ ਭਗਤੀ, ਬਾਰ੍ਹਵੀਂ ਹੁੰਦੀ ਹੈ ਅਪਰਾ ਭਗਤੀ। ਇਹ ਭਗਤੀ ਕਰਨ ਦੇ ਨਾਲ ਅੰਦਰ ਪ੍ਰਕਾਸ਼ ਹੋ ਜਾਂਦਾ ਕਰੋੜਾਂ ਸੂਰਜਾਂ ਦਾ, ਉਹਦੇ 'ਚ ਫਿਰ ਰੱਬ ਦਿਸਣ ਲੱਗ ਜਾਂਦਾ। ਸਭ ਮੈਂ ਏਕੋ ਵਰਤਦਾ ਜਿਹਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਹੁਣ ਇੱਥੇ ਤੱਕ ਗੱਲ ਸਮਝ ਲਓ, ਕਿਉਂਕਿ ਗੱਲ ਮੈਂ ਔਖੀ ਲੈ ਲਈ ਥੋੜ੍ਹੀ ਜਿਹੀ। ਬਹੁਤ ਸਾਦੇ ਤੋਂ ਸਾਦੇ ਅੱਖਰਾਂ 'ਚ ਦੱਸਣ ਦਾ ਮੈਂ ਯਤਨ ਕਰਦਾ, ਸਮਝੋ ਇਸ ਗੱਲ। ਬਈ ਦਵਾਈ ਪਈ ਆ ਅੰਦਰ, ਮਹਾਰਾਜ ਕਹਿੰਦੇ ਜੇ ਦਵਾਈ ਲੱਭ ਜਾਵੇ ਨਾ, ਇਹਦੇ ਨਾਲ ਪਿਆਰ ਪੈ ਜੇ, ਹਰ ਔਖਰ ਸਭ ਘੱਟ ਹੈ ਭਾਈ ਸਭ ਦੇ ਅੰਦਰ। ਪਰ ਨਾਲ ਸ਼ਰਤ ਲਾਤੀ ਮਹਾਰਾਜ ਨੇ, ਬਈ ਪੂਰੇ ਗੁਰੂ ਤੇ ਬਗੈਰ ਇਹਦੀ ਵਿਧੀ ਦਾ ਪਤਾ ਨਹੀਂ ਲੱਗਦਾ। ਗੁਰ ਪੂਰੇ ਬਿਨ ਵਿਧ ਨਾ ਬਣਾਈ। ਹੁਣ ਜਿੰਨਾ ਚਿਰ ਵਿਧੀ ਦਾ ਪਤਾ ਨਹੀਂ ਲੱਗਦਾ, ਉਹਨਾਂ ਚਿਰ ਦਵਾਈ ਕਿਵੇਂ ਅਸਰ ਕਰੇ? ਵੈਦਕ ਹੋ ਜਾਓ, ਉਹ ਕਹੂ ਆਹ ਚੀਜ਼ ਨਹੀਂ ਖਾਣੀ, ਆਹ ਨਹੀਂ ਖਾਣੀ, ਖੱਟਾ ਨਹੀਂ ਖਾਣਾ, ਅਚਾਰ ਨਹੀਂ ਖਾਣਾ, ਤਲੀ ਹੋਈ ਚੀਜ਼ ਨਹੀਂ ਖਾਣੀ, ਤਾਂ ਤੇਰਾ ਰੋਗ ਹਟੇ। ਉਹਨੂੰ ਵਿਧੀ ਕਹਿੰਦੇ ਨੇ, ਸੰਜਮ ਕਹਿੰਦੇ ਨੇ। ਗੁਰਪੂਰੇ ਸੰਜਮ ਕਰਦੀ ਆ, ਨਾਨਕ ਤੋਂ ਫਿਰ ਦੁੱਖ ਨਾ ਥੀ ਆ। ਹੁਣ ਕਈ ਪ੍ਰੇਮੀਆਂ ਦੇ ਮਨ 'ਚ ਹੋਣਾ ਵੀ ਇਹ ਤਾਂ ਬਾਬਾ ਜੀ ਨੇ ਬੁਝਾਰਤ ਪਾ ਦਿੱਤੀ, ਹੁਣ ਅਸੀਂ ਸੰਜਮ ਕਿੱਥੋਂ ਪੁੱਛੀਏ, ਜਾ ਕੇ ਵਿਧੀ ਕਿੱਥੋਂ ਪੁੱਛੀਏ, ਕੋਈ ਹੈ ਥਾਂ ਜਿੱਥੇ ਵਿਧੀ ਪਤਾ ਲੱਗੇ? ਸੋ ਗੁਰੂ ਮਹਾਰਾਜ 'ਚ ਐਸੇ ਬਚਨ ਆਉਂਦੇ ਨੇ ਜਿੱਥੇ ਵਿਧੀ ਵੀ ਲਿਖੀ ਹੋਈ ਹੈ। ਉਹ ਤਕਰੀਬਨ ਜੇ ਆਪਣੀ ਆਮ ਬੋਲੀ 'ਚ ਦੱਸਣਾ ਹੋਵੇ ਤਾਂ ਉਹ ਇਹ ਹੈ ਕਿ ਨੋਟ ਕਰੀ ਜਾਓ। ਪਹਿਲੀ ਹੈ ਕਿ ਜਿਹੜੇ ਪੱਥ ਨੇ ਰੱਖਣੇ, ਹਿੰਸਾ ਨਹੀਂ ਕਰਨੀ। ਪੰਜ ਤਰ੍ਹਾਂ ਦੀ ਹਿੰਸਾ ਹੁੰਦੀ ਹੈ। ਹਿੰਸਾ ਕਹਿੰਦੇ ਨੇ ਦੂਸਰੇ ਨੂੰ ਮਾਰ ਦੇਣਾ, ਨੁਕਸਾਨ ਕਰ ਦੇਣਾ, ਦੁਖੀ ਕਰ ਦੇਣਾ। ਪਹਿਲੀ ਹਿੰਸਾ ਹੁੰਦੀ ਹੈ ਸਰੀਰਕ ਹਿੰਸਾ, ਡੰਡਾ ਮਾਰਨਾ ਸਿਰ 'ਚ, ਤਲਵਾਰ ਮਾਰਨੀ, ਗੋਲੀ ਮਾਰ ਦੇਣੀ, ਬੰਦਾ ਮਰ ਜਾਣਾ। ਦੂਸਰੀ ਹਿੰਸਾ ਹੁੰਦੀ ਹੈ ਮਿਹਣਾ ਦੇ ਦੇਣਾ ਜਵਾਨ ਦੇ ਨਾਲ, ਕੌੜਾ ਵਚਨ ਕਰ ਦੇਣਾ। ਇਸੇ ਕਰਕੇ ਕੌੜੇ ਵਚਨ ਨੂੰ ਮਹਾਰਾਜ ਨੇ ਫਰਮਾਨ ਕਰਿਆ, ਜੇ ਤਾਂ ਪਿਰਿਆ ਦੀ ਸਿੱਖ ਹਿਆ ਨਾ ਢਾਹੇ ਕਈ ਦਾ, ਦੇਖੀ ਕਿਸੇ ਦਾ ਦਿਲ ਨਾ ਤੋੜੀ ਜੇ ਰੱਬ ਨੂੰ ਮਿਲਣਾ। ਫਿੱਕ ਫਿੱਕਾ ਨਾ ਗਲਾਏ, ਸਭ ਨਾ ਮੈਂ ਸੱਚਾ ਧਨੀ, ਦੇਖੀ ਫਿੱਕਾ ਨਾ ਬੋਲੀ ਪ੍ਰੇਮੀ ਹੈ, ਸਭ ਦੇ ਅੰਦਰ ਵਾਹਿਗੁਰੂ ਵੱਸਦਾ। ਜੇ ਤਾਂ ਰੱਬ ਨੂੰ ਮਿਲਣਾ ਹੈ ਤਾਂ ਦਿਲ ਨਾ ਕਿਸੇ ਦਾ ਤੋੜ। ਫਿੱਕਾ ਦਰਗਾਹ ਸੁੱਟੀਆ, ਮੂੰਹ ਥੁੱਕਾਂ ਫਿੱਕੇ ਪਾਏ, ਜਿਹੜਾ ਫਿੱਕਾ ਬੋਲਦਾ ਉਹਨੂੰ ਸਜ਼ਾ ਕੀ ਮਿਲਦੀ ਹੈ? ਦਰਗਾਹ 'ਚੋਂ ਕੱਢ ਕੇ ਬਾਹਰ ਮਾਰਦੇ। ਫਿੱਕੇ ਨਾਲ ਕੀ ਹੁੰਦਾ? ਦਿਲ ਟੁੱਟਦਾ। ਮਿਹਣਾ ਮਾਰਨਾ, ਆਦਮੀ ਜ਼ਖਮ ਭੁੱਲ ਜਾਂਦਾ, ਸੋਟੀ ਦਾ ਲੱਗਿਆ ਹੋਇਆ, ਵਰਛਾ ਲੱਗਿਆ ਭੁੱਲ ਜਾਂਦਾ, ਪਰ ਬੋਲੀ ਮਾਰੀ ਹੋਈ ਨਹੀਂ ਜ਼ਿੰਦਗੀ ਭਰ ਭੁੱਲਦਾ। ਤੀਸਰਾ ਹੋਇਆ ਕਰਦੇ ਮਨ ਦੇ ਨਾਲ ਦੂਸਰੇ ਦਾ ਬੁਰਾ ਚਿੱਤ ਵੀ ਜਾਣਾ, ਵੀ ਇਹਦੇ ਮੁੰਡੇ ਨੂੰ ਐਂ ਹੋ ਜੇ, ਇਹਨਾਂ ਦੇ ਘਰ ਐਂ ਹੋ ਜੇ, ਇਹਨਾਂ 'ਤੇ ਛਾਪਾ ਪੈ ਜੇ, ਇਹਨਾਂ 'ਤੇ ਆਹ ਹੋ ਜੇ, ਇਹੋ ਜਿਹੀਆਂ ਮਾੜੀਆਂ ਗੱਲਾਂ ਚੁੱਕਣੀਆਂ। ਇਹਦਾ ਇਲਾਜ ਮਹਾਰਾਜ ਨੇ ਰੋਜ਼ ਦੱਸਿਆ ਵੀ ਦੇਖਿਓ ਮਨ ਦੇ ਨਾਲ ਬੁਰਾ ਨਾ ਚਿੱਤਵਿਓ। ਜਦ ਸੂਰਜ ਛਿਪਦਾ ਦੋਏ ਵੇਲੇ ਮਿਲਦੇ ਨੇ, ਸੱਚੇ ਦਿਲ ਨਾਲ ਕਿਹਾ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ। ਸਾਰਿਆਂ ਦਾ ਭਲਾ ਮੰਗੋਗੇ, ਆਪਣਾ ਵੀ ਭਲਾ ਹੋਏ, ਕਰ ਭਲਾ ਹੋ ਭਲਾ। ਚੌਥਾ ਹੋਇਆ ਕਰਦਾ ਬੁੱਧੀ ਦੇ ਨਾਲ। ਇੱਕ ਬੰਦਾ ਹੁਸ਼ਿਆਰ ਹੁੰਦਾ, ਉਹ ਹੁਸ਼ਿਆਰੀ ਦੇ ਨਾਲ ਦੂਸਰੇ ਦਾ ਨੁਕਸਾਨ ਕਰ ਦਿੰਦਾ, ਕਿਸੇ ਦਾ ਮੁੰਡਾ ਵਿਗਾੜ ਦਿੱਤਾ, ਕਿਸੇ ਨੂੰ ਗਲਤ ਰਾਏ ਦੇ ਦਿੱਤੀ, ਕਿਸੇ ਦਾ ਕਾਰੋਬਾਰ ਖਰਾਬ ਕਰਾ ਦਿੱਤਾ। ਇਹ ਬੁੱਧੀ ਦੀ ਹਿੰਸਾ ਹੁੰਦੀ ਹੈ। ਪੰਜਵੀਂ ਹੋਇਆ ਕਰਦੀ ਹੈ, ਉਹ ਆਦਮੀ 'ਚ ਸ਼ਕਤੀ ਹੋਵੇ, ਸ਼ਕਤੀ ਦੇ ਨਾਲ ਕੋਈ ਕਿਲਾ ਕੱਢ ਕੇ ਕਿਸੇ ਦਾ ਨੁਕਸਾਨ ਕਰ ਦੇਣ। ਸੋ ਇਹ ਸੰਜਮ ਹੈ ਭਾਈ ਜਿਹੜਾ ਮੈਂ ਦਵਾਈ ਦੱਸ ਰਿਹਾ। ਦੂਸਰਾ ਹੈਗਾ ਸੱਚ ਬੋਲਣਾ। ਸੱਚ ਦੇ ਉੱਤੇ ਇੱਕ ਪ੍ਰਤੀਬਿੰਬ ਹੈ, ਮਹਾਂਪੁਰਸ਼ਾਂ ਦਾ ਮੁੱਢ ਤੋਂ ਹੀ ਆਉਂਦਾ। ਉਹ ਇਹ ਆਉਂਦਾ ਵੀ ਐਸਾ ਸੱਚ ਨਾ ਬੋਲੋ ਜਿਹੜੇ ਬੋਲਣ ਦੇ ਨਾਲ ਕਿਸੇ ਦੀ ਜਾਨ ਚਲੀ ਜਾਵੇ। ਉੱਥੇ ਚੁੱਪ ਕਰ ਜਾਓ, ਉੱਥੇ ਨਾ ਬੋਲੋ, ਉੱਥੇ ਨੁਕਸਾਨ ਹੋ ਜਾਏਗਾ, ਸੱਚ ਪਾਪ ਬਣ ਗਈ। ਬਾਕੀ ਸਾਰੀ ਜ਼ਿੰਦਗੀ ਦੇ ਅੰਦਰ ਸੱਚ ਦਾ ਉਚਾਰਨ ਕਰਨਾ, ਲਾਰਾ ਨਹੀਂ ਲਾਉਣਾ, ਗਲਤ ਗੱਲਾਂ ਨਹੀਂ ਕਰਨੀ। ਤੀਸਰਾ ਹੋਇਆ ਕਰਦਾ ਚੋਰੀ ਮਨ ਦੀ, ਤਨ ਦੀ ਅਤੇ ਸਰੀਰਕ ਰੂਪ ਦੇ ਅੰਦਰ ਚੋਰੀ ਕਰਨੀ। ਕਿਸੇ ਦਾ ਧਨ ਚੋਰੀ ਕਰ ਲੈਣਾ, ਕਿਸੇ ਦਾ ਲੇਖ ਚੋਰੀ ਕਰ ਲੈਣਾ, ਕਿਸੇ ਦੀ ਵਿੱਦਿਆ ਨੂੰ ਆਪ ਨੋਟ ਕਰਕੇ ਦੂਜੇ ਥਾਂ ਜਾ ਕੇ ਬੋਲਣ ਲੱਗ ਜਾਣਾ, ਇਹ ਮਨ ਦੇ ਚੋਰ ਹੋਇਆ ਕਰਦੇ। ਚੌਥਾ ਹੋਇਆ ਕਰਦਾ ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਪਛਾਣ। ਇੱਕ ਆਪਣੇ ਘਰ ਨਾਰੀ ਤੋਂ, ਇਸਤਰੀ ਤੋਂ ਬਗੈਰ, ਬਾਕੀ ਸਾਰਿਆਂ ਨੂੰ, ਵੱਡਿਆਂ ਨੂੰ ਮਾਤਾ, ਬਰਾਬਰਦਿਆਂ ਨੂੰ ਭੈਣਾਂ, ਛੋਟੀਆਂ ਨੂੰ ਬੱਚੀਆਂ। ਪੰਜਵਾਂ ਹੋਇਆ ਕਰਦਾ ਦੁੱਖ ਆ ਜਾਵੇ, ਸੁੱਖ ਆ ਜਾਵੇ, ਕਾਹਲੇ ਨਹੀਂ ਪੈਣਾ, ਧੀਰਜ ਰੱਖਣੀ। ਉਸ ਵੇਲੇ ਬਖਲਾਉਣਾ ਨਹੀਂ ਹੈ, ਕਿਸੇ ਦੇ ਗੱਲ ਨਹੀਂ ਪੈਣਾ, ਧੀਰਜ ਵਿੱਚ ਰਹਿਣਾ। ਛੇਵਾਂ ਹੋਇਆ ਕਰਦਾ ਕੋਈ ਆਪਣਾ ਵਿਗਾੜ ਗਿਆ, ਉਹਦੇ 'ਤੇ ਖਿਮਾ ਕਰ ਦੇਣ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜਾਂਦੇ ਨੇ, ਬੱਚੇ ਚੇਤ ਦਾ ਮਹੀਨਾ, ਬੇਰੀ ਤੋਂ ਬੇਰ ਝਾੜਦੇ ਨੇ ਇੱਟਾਂ ਮਾਰ ਮਾਰ ਕੇ, ਵਿਚਾਲੇ ਕੰਧ ਹੈ, ਉਹਨਾਂ ਨੂੰ ਨਹੀਂ ਪਤਾ ਬਾਹਰ ਕੌਣ ਜਾ ਰਹੇ। ਇੱਕ ਬੱਚੇ ਨੇ ਇੱਟ ਮਾਰੀ, ਉਹ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਮੋਢੇ 'ਤੇ ਲੱਗੀ। ਉਸ ਵੇਲੇ ਜਿਹੜੇ ਬੋਡੀਗਾਰਡ ਸੀ ਉਹ ਘਬਰਾਏ, ਇੱਕਦਮ ਦੌੜ ਕੇ ਆਏ। ਮਹਾਰਾਜ ਨੇ ਕਿਹਾ ਮਾਰਿਓ ਨਾ, ਕੁਛ ਨਾ ਕਿਹਾ, ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇੱਕ ਰਾਜਾ ਦੁਨੀਆ 'ਚ, ਇਤਿਹਾਸ 'ਚ ਐਸਾ ਹੋਇਆ, ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਂ ਹੈ, ਵੀ ਇਹਨੇ ਸਾਰੀ ਜ਼ਿੰਦਗੀ 'ਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤਾ, ਇੱਕ ਨੂੰ। ਕਿਹਾ ਜਿਹਾ ਸਮਾਂ ਸੀ ਮਾੜਾ, ਕਿੰਨੇ ਯੁੱਧ ਜੰਗ ਹੁੰਦੇ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਰੇ ਜੀਵਨ 'ਚ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ, ਰੋਟੀ ਖਾਣ ਜੋਗਾ ਛੱਡ ਦਿੱਤਾ ਉਹਨੂੰ, ਮਾਰਿਆ ਨਹੀਂ ਕੋਈ ਵੀ। ਇਹ ਰਿਕਾਰਡ ਅੰਗਰੇਜ਼ ਵੀ ਲਿਖਦਾ, ਕਹਿੰਦਾ ਇੱਕ ਰਣਜੀਤ ਸਿੰਘ ਹੈ ਜਿਹਨੇ ਰਾਜਾ ਹੁੰਦੇ ਨੇ ਕਿਸੇ ਬੰਦੇ ਨੂੰ ਨਹੀਂ ਮਾਰਿਆ, ਇੱਕ ਵੀ ਬੰਦਾ ਉਹਦੇ ਰਾਜ 'ਚ ਮਾਰਿਆ ਨਹੀਂ ਗਿਆ, ਸਮਝਾ ਕੇ ਕੋਲ ਰੱਖ ਲਿਆ, ਮਿੱਤਰ ਬਣਾ ਕੇ ਰੱਖ ਲਿਆ। ਸੋ ਜਦੋਂ ਇਹ ਗਏ, ਇਹਨਾਂ ਨੂੰ ਪਤਾ ਹੈ ਵੀ ਨਹੀਂ ਤਾਂ ਹੋਰ ਆਉਂਦਾ, ਤਲਵਾਰ ਨਾਲ ਗੱਲ ਵੱਢ ਦਿੰਦੇ ਮੁੰਡਿਆਂ ਦਾ, ਮੁੰਡੇ ਫੜ ਲਿਆਂਦੇ। ਮਹਾਰਾਜ ਬੜੇ ਧੀਰਜ ਦੇ ਨਾਲ ਗੁੱਸੇ ਨਹੀਂ ਹੋਏ, ਕਹਿਣ ਲੱਗੇ ਕਾਕਾ ਤੁਸੀਂ ਮੇਰੇ 'ਤੇ ਇੱਟ ਮਾਰੀ, ਮੈਂ ਤੁਹਾਡਾ ਕੁਛ ਵਿਗਾੜਿਆ। ਉਹ ਡਰੇ ਹੋਏ ਬੱਚੇ ਕਹਿੰਦੇ ਨਾ ਡਰੋ ਨਾ, ਇਹਨਾਂ ਨੂੰ ਛੱਡ ਦਿਓ ਭਾਈ, ਡਰੋ ਮੈਂ ਤਾਂ ਬੇਟਾ ਸਿਰਫ ਇੰਨੀ ਉਹ ਗੱਲ ਪੁੱਛਦਾ ਵੀ ਤੁਸੀਂ ਮੇਰੇ ਇੱਟ ਕਿਉਂ ਮਾਰੀ, ਦੱਸੋ ਜੇ ਮੈਂ ਵਿਗਾੜਿਆ ਮੈਂ ਠੀਕ ਕਰ ਦਿੰਦਾ। ਕਿੱਡਾ ਰਾਜਾ ਚੰਗਾ ਸੀ ਸਾਧ ਸਿੰਘ ਜੀ, ਦਿਲਾਂ 'ਚ ਵੜ ਗਿਆ ਸੀ ਬੰਦਿਆਂ ਦੇ। ਮੈਨੂੰ ਇੱਕ ਯੂਪੀ ਮਿਲਿਆ ਥਾਣੇਦਾਰ, ਕਾਰ 'ਚ ਮੇਰੀ 'ਚ ਜਾ ਰਿਹਾ ਸੀ ਬਰੇਲੀ ਨੂੰ, ਉਹ ਕਹਿੰਦਾ ਮੈਨੂੰ ਸਿੰਘ ਬੜੇ ਚੰਗੇ ਲੱਗਦੇ ਨੇ। ਮੈਂ ਕਿਹਾ ਕੀ ਗੱਲ? ਕਹਿੰਦਾ ਮੇਰਾ ਜਿਹੜਾ ਪੜਦਾਦਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਸੀ, ਕਹਿੰਦਾ ਸਾਡੇ ਘਰ ਇੱਕ ਡਾਇਰੀ ਪਈ ਹੈ, ਉਹਦੇ 'ਚ ਉਹਨੇ ਲਿਖਿਆ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹੀ ਨਹੀਂ ਸੀ, ਮੈਂ ਉਹਦਾ ਮੁਰੀਦ ਵੀ ਸੀਗਾ, ਉਹਨੂੰ ਦਿਲੋਂ ਚਾਹੁੰਦਾ ਸੀ। ਉਹਦੇ 'ਚ ਇਹ ਲਿਖਦਾ ਵੀ ਕਾਲ ਪੈ ਗਿਆ, ਮਹਾਰਾਜ ਨੇ ਦਰਵਾਜ਼ੇ ਖੋਲ੍ਹ ਅਤੇ ਅਨਾਜ ਦੇ ਵੀ ਚੱਕ ਲਓ ਜੀ ਅਤੇ ਚੱਕ ਹੁੰਦੀ ਹੈ, ਇੱਕ ਪੰਡ ਲੈ ਜਾਓ। ਕਹਿੰਦਾ ਇੱਕ ਬਿਰਧ ਬੰਦਾ ਲੈ ਕੇ ਕੱਪੜਾ ਆਇਆ ਅਤੇ ਉਹਨੇ ਦਾਣੇ ਇੰਨੇ ਪਾ ਲਏ ਜਿਹੜੇ ਉਹ ਤਾਂ ਚੱਕੇ ਨਹੀਂ ਸੀ ਜਾਂਦੇ, ਪੋਤਾ ਉਹਦਾ ਛੋਟਾ ਸੀ। ਉਹ ਸਰਦਾਰ ਲਹਿਣਾ ਸਿੰਘ ਨੇ ਸਟੋਰ ਬੰਦ ਕਰ ਦਿੱਤਾ ਅਤੇ ਕਹਿਣ ਲੱਗੇ ਬਾਬਾ ਲੈ ਜਾ। ਕਹਿੰਦਾ ਜੀ ਮੈਂ ਬਾਅਦ 'ਚ ਲੈ ਜਾਊਂ, ਤੁਸੀਂ ਸਟੋਰ ਬੰਦ ਕਰ ਦਿਓ, ਬਾਹਰ ਕਢਾ ਦਿਓ। ਬਾਹਰ ਕਢਾ ਤੀ ਪੰਡ, ਕਹਿੰਦਾ ਸਾਡੀ ਫਿਰਦੀ ਸੀ ਗਾਰਦ, ਅਸੀਂ ਦੇਖਿਆ ਵੀ ਇਹ ਬੁੜਾ ਹੈਗਾ, ਇਹ ਤਾਂ ਬਹੁਤੀ ਪਾਈ ਬੈਠਾ, ਹੁਣ ਚੱਕ ਨਹੀਂ ਹੁੰਦੀ। ਅਸੀਂ ਕਹਿੰਦਾ ਉੱਥੋਂ ਘੋੜਿਆਂ ਤੋਂ ਤੁਰੇ, ਸ਼ਹਿਰ ਵਿੱਚ ਗਸ਼ਤ ਲਾਉਂਦੇ ਸੀ ਅਤੇ ਇਹਨੇ ਨੂੰ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਆਇਆ, ਕਹਿਣ ਲੱਗਿਆ ਬਾਬਾ ਤੂੰ ਇੱਥੇ ਬੈਠਾ ਹੈ। ਕਹਿੰਦਾ ਸਰਦਾਰਾ ਪੰਡ ਭਾਰੀ ਆ, ਲਾਲਚ 'ਚ ਆ ਗਿਆ ਮੈਂ, ਘਰ ਮੇਰਾ ਹੈਗਾ ਲਾਹੌਰ ਦੇ ਦੂਜੇ ਪਾਸੇ, ਚੱਕ ਨਹੀਂ ਮੇਤੇ ਹੁੰਦੀ। ਕਹਿੰਦਾ ਲਿਆ ਪੰਡ ਬਣਾ, ਮੈਂ ਪੰਡ ਬਣਾ ਲਈ ਅਤੇ ਪੰਡ ਚੱਕ ਲਈ, ਗਰਮੀ ਗਰਮੀ ਹੋ ਗਿਆ ਮਹਾਰਾਜ, ਭਾਰੀ ਪੰਡ। ਅਤੇ ਜਦ ਘਰ ਦੇ ਕੋਲ ਪਹੁੰਚਿਆ, ਕਹਿੰਦਾ ਸਰਦਾਰ ਜੀ ਇੱਕ ਗੱਲ ਮੇਰੀ ਜੇ ਤੁਸੀਂ ਮੰਨੋ ਨਾ ਮੈਂ ਬੜਾ ਧੰਨਵਾਦੀ ਹੋਵਾਂਗਾ। ਕਹਿਣ ਲੱਗੇ ਕੀ? ਕਹਿੰਦੇ ਮੈਨੂੰ ਕਦੇ ਸਰਕਾਰ ਦੇ ਦਰਸ਼ਨ ਕਰਾਓ, ਮੈਂ ਕਦੇ ਕਰੇ ਨਹੀਂ ਮਹਾਰਾਜ ਦੇ ਦਰਸ਼ਨ। ਉਹ ਕਹਿੰਦੇ ਬਾਬਾ ਕੋਈ ਨਹੀਂ, ਕਦੇ ਨਾ ਕਦੇ ਹੋਏ ਜਾਣਗੇ। ਇਹਨੇ ਨੂੰ ਕਹਿੰਦੇ ਘਰ ਆ ਗਿਆ ਉਹਦਾ, ਉਹ ਪੰਡ ਸਿੱਟ ਦਿੱਤੀ ਉਹਨੇ। ਅਤੇ ਜਦ ਮਹਾਰਾਜਾ ਰਣਜੀਤ ਸਿੰਘ ਨਿਕਲਿਆ ਘਰ 'ਚੋਂ ਪੰਡ ਸਿੱਟ ਕੇ, ਕਹਿੰਦੇ ਉਹਨੇ ਨੂੰ ਅਸੀਂ ਵੀ ਜਾ ਰਹੇ। ਅਸੀਂ ਇੱਕਦਮ ਦੇਖਿਆ ਵੀ ਇਹ ਤਾਂ ਮਹਾਰਾਜ ਸਾਹਿਬ ਫਿਰਦੇ ਨੇ, ਭੇਸ ਬਦਲਾਇਆ ਹੋਇਆ ਇਹਨਾਂ ਨੇ, ਤੰਬਾ ਪਾਇਆ ਹੋਇਆ, ਮੰਡਾਸਾ ਬੰਨਿਆ ਹੋਇਆ। ਅਸੀਂ ਕਹਿੰਦੇ ਘੋੜਿਆਂ ਤੋਂ ਉਤਰ ਕੇ ਇੱਕਦਮ ਸਲਾਮੀ ਦਿੱਤੀ। ਉਹ ਬਾਬਾ ਕੁਛ ਦਹਿਲ ਗਿਆ ਵੀ ਕੋਈ ਵੱਡਾ ਅਫਸਰ ਹੈ ਤਾਂ। ਕਹਿੰਦੇ ਮੈਂ ਹੋਈ ਦੇ ਕੇ ਪੁੱਛਿਆ ਭਾਈ ਇਹ ਕੌਣ ਹੈ? ਕਹਿੰਦੇ ਮਹਾਰਾਜ ਸਾਹਿਬ ਨੇ, ਮਹਾਰਾਜਾ ਰਣਜੀਤ ਸਿੰਘ। ਕਹਿੰਦਾ ਮੈਂ ਰੋ ਕੇ ਡਿਡਿਆ ਕੇ ਚਰਨਾਂ 'ਤੇ ਗਿਰੀ। ਕਹਿੰਦਾ ਮਹਾਰਾਜ ਤੂੰ ਇੰਨਾ ਚੰਗਾ, ਇੱਕ ਗਰੀਬ ਦੇ ਵਾਸਤੇ ਪੰਡ ਚੱਕੀ ਜਾ। ਉਹ ਡਾਇਰੀ 'ਚ ਲਿਖਿਆ ਹੋਇਆ ਕਿ ਜਦ ਮੈਂ ਇਹ ਗੱਲ ਬਾਬੇ 'ਤੇ ਸੁਣੀ ਨਾ ਸਾਰੀ, ਉਸ ਵੇਲੇ ਮੈਂ ਅੱਲਾਹ ਤਾਲਾ ਤੋਂ ਦੁਆ ਕਰੀ ਵੀ ਇਹ ਅੱਲਾਹ ਤਾਲਾ ਮੇਰਾ ਜਿਹੜਾ ਸਰੀਰ ਹੈ ਨਾ ਇਸ ਰਾਜੇ ਦੀ ਸੇਵਾ 'ਚ ਲੱਗ ਜਾਵੇ, ਮੈਂ ਘਰ ਨੱਠਾ ਨਾ ਕਦੇ ਯੁੱਧ 'ਚੋਂ, ਮੇਰਾ ਸਰੀਰ ਲੱਗ ਜਾ। ਕਹਿੰਦਾ ਉਹ ਡੈਰੀ ਜਦ ਮੈਂ ਪੜ੍ਹੀ ਮੇਰੇ ਮਨ 'ਚ ਬੜਾ ਪਿਆਰ ਆਇਆ ਰਾਜੇ ਦਾ। ਸੋ ਇਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਕਹਿਣ ਲੱਗਿਆ ਵੀ ਤੁਸੀਂ ਇੱਟ ਮਾਰੀ ਹੈ। ਕਹਿੰਦੇ ਮਹਾਰਾਜ ਤਾਂ ਬੇਰੀ ਦੇ ਮਾਰੀ। ਕਹਿੰਦੇ ਬੇਰੀ ਤੁਹਾਨੂੰ ਕੀ ਦਿੰਦੀ ਹੈ? ਕਹਿੰਦੇ ਮਹਾਰਾਜ ਬੇਰ ਗਿਰ ਪੈਂਦੇ ਨੇ, ਅਸੀਂ ਖਾ ਲੈਂਦੇ। ਉਸ ਵੇਲੇ ਜਿਹੜਾ ਨਾਲ ਉਹਨਾਂ ਦਾ ਪ੍ਰਾਈਵੇਟ ਸੈਕਟਰੀ ਸੀ ਉਹਨੂੰ ਬੁਲਾਇਆ, ਕਹਿੰਦੇ ਵੀ ਫਿਰ ਮੈਨੂੰ ਕੀ ਦੇਣਾ ਚਾਹੀਦਾ, ਮੇਰੇ ਇੱਟ ਮਾਰੀ ਹੈ। ਕਹਿੰਦੇ ਮਹਾਰਾਜ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ। ਕਹਿੰਦੇ ਚੰਗਾ, ਰਾਜੇ ਨੂੰ ਵੀ ਚੜ੍ਹਨਾ ਚਾਹੀਦਾ ਨਾ। ਬਰਹਾਨ ਪਿੰਡ ਪੁਰ ਅਤੇ ਬੁੱਢਣ ਪਿੰਡ, ਇਹ ਦੋ ਪਿੰਡ ਲਿਖ ਦਿਉ ਇਹਨਾਂ ਨੂੰ ਜਗੀਰ ਦੇ ਵਿੱਚ, ਇਹ ਮੁੰਡੇ। ਹੁਣ ਐਡਾ ਕਿਸੇ 'ਚ ਖਿਮਾ ਹੋ ਸਕਦੀ ਹੈ? ਇੰਨੀ ਧੀਰ 'ਚ ਕਿਸੇ ਬੰਦੇ 'ਚ ਹੋ ਸਕਦੀ? ਸੋ ਇਹ ਰਹਿਤ ਹੈ, ਸੰਜਮ ਹੈ ਕਿ ਖਿਮਾ ਹੋਣੀ ਚਾਹੀਦੀ ਆਦਮੀ ਦੇ ਮਨ। ਸੱਤਵੀਂ ਹੁੰਦੀ ਹੈ ਨਿਮਰਤਾ। ਮੈਂ ਸੰਜਮ ਦੱਸਦਾ ਪੱਥ ਵੀ ਨਾਮ ਦੀ ਦਾਰੂ ਕਿਵੇਂ ਲੱਗਦੀ ਹੈ। ਸੱਤਵੀਂ ਨਿਮਰਤਾ ਹੋਣੀ ਚਾਹੀਦੀ ਹੈ, ਹੰਕਾਰ ਨਹੀਂ ਹੋਣਾ ਚਾਹੀਦਾ। ਅੱਠਵਾਂ ਦਇਆ ਹੋਣੀ ਚਾਹੀਦੀ ਹੈ। ਨੌਵਾਂ ਕੋਮਲ ਹਿਰਦਾ ਹੋਣਾ ਚਾਹੀਦਾ, ਦੂਜੇ ਦਾ ਦੁੱਖ ਦੇਖ ਕੇ ਆਪਣੀ ਅੱਖਾਂ 'ਚ ਪਾਣੀ ਆ ਜਾਏ। ਦਸਵਾਂ ਆਪਣਾ ਖਾਣ ਪੀਣ ਦਾ ਹੋਣੀ ਚਾਹੀਦੀ ਹੈ, ਸਰੀਰ ਦੀ ਪਵਿੱਤਰਤਾ, ਵਸਤਰਾਂ ਦੀ ਪਵਿੱਤਰਤਾ, ਬਚਨ ਦੀ ਪਵਿੱਤਰਤਾ, ਮਨ ਦੀ ਪਵਿੱਤਰਤਾ, ਬੁੱਧੀ ਦੀ ਪਵਿੱਤਰਤਾ। ਗਿਆਰਵਾਂ ਇਹਦੇ 'ਚ ਹੋਣਾ ਚਾਹੀਦਾ ਹੈ ਤਪ। ਬਾਰਵਾਂ ਸੇਵਾ ਦਾ ਭਾਵ ਹੋਣਾ ਚਾਹੀਦਾ। ਤੇਰਵਾਂ ਹਰ ਵਕਤ ਇੰਦਰੀਆਂ 'ਤੇ ਪਹਿਰਾ ਹੋਵੇ, ਪਰ ਤਿਰਿਆ ਰੂਪ ਨਾ ਪੇਖੇ, ਨੇਤਰ ਅੱਖ ਕਦੇ ਵੀ ਬਗਾਨਾ ਰੂਪ ਨਾ ਤੱਕ, ਕਰਨਾ ਸੁਣੇ ਕਹੂੰ ਕੀ ਨਿੰਦਾ, ਕਰਨ ਕਿਸੇ ਕੰਮ ਜਿਹੜੇ ਕੰਨ ਨੇ ਇਹ ਕਿਸੇ ਦੀ ਨਿੰਦਿਆ ਨਾ ਸੁਣ। ਇਸੇ ਤਰ੍ਹਾਂ ਸਾਰੀਆਂ ਇੰਦਰੀਆਂ, ਹੱਥ ਮਾੜਾ ਕੰਮ ਨਾ ਕਰਨ, ਪੈਰ ਮਾੜੇ ਤੋਂ ਤੁਰ ਕੇ ਨਾ ਜਾਣ। ਅਤੇ ਚੌਦਵਾਂ ਸੰਤੋਖ ਹੋਣਾ ਚਾਹੀਦਾ, ਯਥਾ ਲਾਭ ਸੰਤੁਸ਼ਟੇ। ਮਿਹਨਤ ਕਰੋ ਜੀ ਭਰ ਕੇ, ਜੋ ਕੁਛ ਆ ਗਿਆ ਫਿਰ ਉਹਦੇ 'ਤੇ ਸੰਤੁਸ਼ਟ ਰਹਿਣਾ। ਫਿਰ ਅੱਖਾਂ 'ਤੇ ਸੰਤੋਖ, ਮਨ 'ਤੇ ਸੰਤੋਖ, ਸਭ ਬੋਲਣ 'ਤੇ ਸੰਤੋਖ। ਪੰਦਰਵਾਂ ਬੁੱਧ ਵਿੱਚ ਪੱਕਾ ਨੇਚਾ ਗੁਰੂ ਦਾ ਹੋਣਾ ਚਾਹੀਦਾ, ਵੀ ਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ, ਨਾਲ ਮੇਰੇ ਨਾਲ ਰਹਿੰਦੇ। ਜੈ ਜੈ ਵੇਖੋ ਤੈ ਹਜ਼ੂਰ, ਦੂਰ ਕਤੇ ਨਾ ਜਾਏ, ਰੱਬ ਰਿਹਾ ਸਰਬੱਤਰ ਮੈਂ, ਮਨ ਤਿਸੇ 'ਤੇ ਹੈ। ਸੋਲਵਾਂ ਦਾਨ ਦੀ ਬਿਰਤੀ ਹੋਣੀ ਚਾਹੀਦੀ ਹੈ, ਜੇ ਥੋੜ੍ਹਾ ਥੋੜ੍ਹੇ 'ਚੋਂ ਦਾਨ ਕਰੋ, ਬਹੁਤਾ ਬਹੁਤੇ 'ਚੋਂ। ਗੁਰੂ ਦਾ ਦਸਵੰਧ ਜ਼ਰੂਰ ਕੱਢੋ। ਜਿਹੜਾ ਕਿਸਾਨ ਹੈ ਇਹ 100 ਰੁਪਈਏ ਦੀ ਬੱਟਤ ਪਿੱਛੇ 1 ਰੁਪਈਆ ਗੁਰੂ ਦਾ ਕੱਢੇ, ਇਹਦਾ ਦਸਵੰਧ ਬਣ ਜਾਂਦਾ। ਜੇ ਜਿਹੜਾ ਦੁਕਾਨਦਾਰ ਹੈ ਇਹ ਜੇ 35% ਪ੍ਰੋਫਿਟ ਲੈਂਦਾ ਤਾਂ 2.5 ਰੁਪਈਏ ਕੱਢੇ, ਜੇ 25 ਲੈਂਦਾ ਤਾਂ 1.5 ਕੱਢੇ। 100 ਰੁਪਈਏ ਦੀ ਬੱਟਤ 'ਤੇ ਗੋਲਕ ਲਾ ਕੇ ਰੱਖੇ ਅਤੇ ਪੈਸਾ ਗੁਰੂ ਦਾ ਪਾਈ ਜਾਵੇ। 17ਵਾਂ ਹੁੰਦਾ ਜੋ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਉਹਨੂੰ ਹਿਰਦੇ 'ਚ ਧਾਰਨ ਕਰਨਾ, ਪੱਕੀ ਤਰ੍ਹਾਂ ਨਾਲ ਮੰਨਣਾ ਸ਼ੁਰੂ ਕਰਨਾ। 18ਵਾਂ ਹੁੰਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਤਰ੍ਹਾਂ ਦਾ ਜੀਵਨ ਬਣਾ ਲੈਣਾ। 19ਵਾਂ ਹੁੰਦਾ ਨਿਤਨੇਮ 'ਚ ਪੂਰੇ ਰਹਿਣਾ। 20ਵਾਂ ਹੁੰਦਾ ਭੁੱਖੇ ਨੂੰ ਪ੍ਰਸ਼ਾਦਾ, ਗੁਰੂ ਘਰ 'ਚ ਅੰਨ ਦੇਣਾ, ਉੱਥੇ ਪ੍ਰਸ਼ਾਦੇ ਬਣਦੇ ਨੇ, ਲੰਗਰ ਚੱਲਦਾ ਅਤੇ ਲੰਗਰ ਆਪੇ ਹੀ ਚਲਿਆ ਜਾਂਦਾ। 21ਵਾਂ ਹੋਇਆ ਕਰਦਾ ਆਪਣੇ ਆਪ ਨੂੰ ਨੀਵਾਂ ਸਮਝਣਾ, ਹੰਕਾਰੀ ਨਾ ਹੋਣਾ, ਅਤੇ ਨੀਵਾਂ ਸਮਝ ਕੇ ਕਿਸੇ ਦੀ ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਈਰਖਾ ਨਹੀਂ ਕਰਨੀ। ਸੋ ਇਹ ਪੱਥ ਨੇ 22 ਮੈਂ ਜਿਹੜੀਆਂ ਬੇਨਤੀ ਕਰੀਆਂ, ਇਹ ਪੱਥ ਰੱਖ ਲਓ, ਕੋਈ ਦੁਨੀਆ ਦੀ ਬਿਮਾਰੀ ਆਦਮੀ ਦੇ ਨੇੜੇ ਨਹੀਂ ਰਹੇਗੀ। ਸੋ ਮਹਾਰਾਜ ਕਹਿੰਦੇ ਹਰ ਔਖਦ ਸਭ ਘੱਟ ਗਏ ਭਾਈ, ਸਭ ਦੇ ਅੰਦਰ ਹੈ ਦਵਾਈ। ਗੁਰਪੂਰੇ ਬਿਨ ਵਿਧ ਨਾ ਬਣਾਈ, ਜਿੰਨਾ ਚਿਰ ਆ ਗੱਲ ਨਹੀਂ ਮੰਨਦਾ ਉਹਨਾਂ ਚਿਰ ਵਿਧੀ ਨਹੀਂ ਹੁੰਦੀ। ਗੁਰਪੂਰੇ ਸੰਜਮ ਕਰਦੀ ਆ, ਜਦੋਂ ਗੁਰੂ ਨੇ ਸੰਜਮ ਦੱਸ ਦਿੱਤਾ, ਪੱਥ ਦੱਸ ਦਿੱਤਾ, ਨਾਨਕ ਤੋਂ ਫਿਰ ਦੁੱਖ ਨਾ ਦੀਆ, ਫਿਰ ਦੁੱਖ ਨਹੀਂ ਹੋਇਆ ਕਰ। ਨਾਮ ਔਖਦ ਮੋਕੋ ਸਾਧੂ ਦੀਆ, ਕਿਲ ਵਿਖ ਕਾਟੇ ਨਿਰਮਲ ਥੀਆ, ਅੰਧ ਪਿਆ ਨਿਕਸੀ ਸਭ ਪੀਰਾ, ਸਭ ਪੀੜਾਂ ਖਤਮ ਹੋ ਗਈਆਂ। ਸ਼ਗਲ ਬਿਨਾਂ ਸੇ ਦਰਦਾ ਜੀਓ, ਸਾਰੇ ਦਰਦਾਂ ਦਾ ਖਾਤਮਾ ਹੋ ਗਿਆ। ਕਈ ਪ੍ਰੇਮੀਆਂ ਦੇ ਮਨਾਂ 'ਚ ਸ਼ੱਕ ਹੁੰਦਾ ਵੀ ਇਹ ਗੱਲ ਜਿਹੜੀ ਬਾਬਾ ਜੀ ਕਰੀ ਜਾਂਦਾ ਸੱਚ ਵੀ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਹੈ, ਬੇਅੰਤ ਹਜ਼ਾਰਾਂ ਮਿਸਾਲਾਂ 'ਚ, ਸਿਰਫ ਸਰੀਰਕ ਬਿਮਾਰੀ ਦੀ। ਸਾਡੇ ਕੋਲ ਇੱਕ ਬੀਬੀ ਆਈ ਮੋਹਾਲੀ ਦੀ, ਸੂਬੇਦਾਰ ਦੇ ਘਰੋਂ ਸੀ, ਪੜ੍ਹੀ ਲਿਖੀ ਲੜਕੀ ਸੀਗੀ। ਉਹਦੀਆਂ ਅੱਖਾਂ ਬੰਦ ਹੋ ਗਈਆਂ, ਦੋਏ ਬੜੀ ਦੇਰ ਕਰਦੀ ਰਹੀ, ਮੇਰੀਆਂ ਅੱਖਾਂ ਬੰਦ ਹੋ ਗਈਆਂ, ਅੱਖਾਂ ਬੰਦ ਹੋ ਗਈਆਂ। ਮੈਂ ਕਿਹਾ ਬੀਬੀ ਹੋਰ ਵੀ ਕੋਈ ਬਿਮਾਰੀ ਹੈ? ਕਹਿੰਦੀ ਪੁੱਛੋ ਹੀ ਨਾ, ਮੈਂ ਤਾਂ ਮੇਰੇ ਤਾਂ ਸਰੀਰ ਹੈ ਹੀ ਬਿਮਾਰੀਆਂ। ਮੈਂ ਕਿਹਾ ਚੰਗਾ ਤੂੰ ਐਂ ਕਰ, ਇੱਕ ਸਾਲ ਗੁਰੂ ਘਰ ਦੀ ਸੇਵਾ ਕਰ ਅਤੇ ਜਪਜੀ ਸਾਹਿਬ ਦੇ ਪਾਠ ਕਰ। ਜੇ ਬਾਬਾ ਜੀ ਕਹਿੰਦਾ ਉਹ ਕਿਸੇ ਭਰੋਸੇ 'ਤੇ ਹੀ ਕਹਿੰਦਾ, ਕਿਸੇ ਦਾ ਹੋ ਕੇ ਹੀ, ਆਪਣੇ ਵੱਲੋਂ ਨਹੀਂ ਕਹਿੰਦੇ। ਵਿਸ਼ਵਾਸ ਹੈ ਵੀ ਬਾਣੀ ਪੜ੍ਹੇ ਤਾਂ ਕੋਈ ਬਿਮਾਰੀ ਨਹੀਂ ਰਹਿ ਸਕਦੀ, ਵੱਡੇ ਤੋਂ ਵੱਡਾ ਦੁੱਖ ਅਤੇ ਸੰਕਟ ਦੂਰ ਹੋ ਜਾਏਗਾ। ਜਿੱਥੇ ਕਿਸੇ ਬੰਦੇ ਦਾ ਹੱਥ ਨਾ ਪਹੁੰਚੇ ਉੱਥੇ ਬਾਣੀ ਦਾ ਹੱਥ ਪਹੁੰਚਦਾ। ਦੱਸ ਦਿੱਤਾ ਉਹਦੇ ਮੁਤਾਬਕ ਡੇਰੇ ਆ ਗਈ। ਇੱਕ ਸਾਲ ਲੰਘ ਗਿਆ, ਪਹਿਲੇ ਮਹੀਨੇ ਦੇ ਅੰਦਰ ਉਸ ਨੂੰ 240 ਬਲੱਡ ਪ੍ਰੈਸ਼ਰ, 240 ਬਲੱਡ ਸ਼ੂਗਰ। 240 ਬਲੱਡ ਪ੍ਰੈਸ਼ਰ ਤੋਂ ਉੱਪਰ ਜੇ ਵੱਧ ਜਾਵੇ ਤਾਂ ਬ੍ਰੇਨ ਦੀ ਨਾੜੀ ਫਟ ਜਾਂਦੀ ਹੈ। 240 ਬਲੱਡ ਸ਼ੂਗਰ ਦੇ ਵਿੱਚ ਜੇ ਜ਼ਖਮ ਹੋ ਜਾਏ ਕਦੇ ਰਾਜ਼ੀ ਨਹੀਂ ਹੁੰਦਾ, ਮੁੜ ਕੇ ਸਰੀਰ ਗਲਣਾ ਸ਼ੁਰੂ ਹੋ ਜਾਂਦਾ। ਪਹਿਲੇ ਮਹੀਨੇ 'ਚ ਜਾ ਕੇ ਉਹਨੇ ਡਾਕਟਰ ਨੂੰ ਦਿਖਾਇਆ, 20 ਦਿਨ ਬਾਅਦ ਉਹਨੂੰ ਉਹਦੀ ਅੱਖਾਂ 'ਚ ਜੋਤੀ ਆ ਗਈ, ਖੁੱਲ੍ਹ ਗਈ ਅੱਖ। PGI ਗਈ, ਜਾ ਕੇ ਕਾਰਡ ਦਿਖਾਇਆ, ਕਹਿਣ ਲੱਗੇ ਤੇਰਾ ਤਾਂ ਬਲੱਡ ਪ੍ਰੈਸ਼ਰ ਵੀ ਠੀਕ ਹੋ ਗਿਆ, ਬਲੱਡ ਸ਼ੂਗਰ ਵੀ ਠੀਕ ਹੋ ਗਈ, ਦਵਾਈ ਕੀ ਲਈ ਹੈ? ਉਹ ਕਹਿੰਦੇ ਦਵਾਈ ਤਾਂ ਕੋਈ ਨਹੀਂ, ਲੰਗਰ ਦੇ ਪ੍ਰਸ਼ਾਦੇ ਛਕਦੀ ਸੀ, ਰੋਜ਼ ਭੋਗ ਪੈਂਦਾ, ਕੜਾਹ ਪ੍ਰਸ਼ਾਦ ਮਿਲਦਾ, ਪ੍ਰਸ਼ਾਦਿਆਂ ਤੋਂ ਬਾਅਦ ਗੁੜ ਵੀ ਬਣਦੇ ਨੇ, ਗਰਮੀ ਦਾ ਮਹੀਨਾ ਸੀ। ਉਹ ਕਹਿੰਦਾ ਬੀਬੀ ਇਹ ਤਾਂ ਸਭ ਸ਼ੂਗਰ ਕਰਨ ਵਾਲੀਆਂ। ਕਹਿੰਦੀ ਉੱਥੇ ਕੋਈ ਸ਼ੂਗਰ ਨਹੀਂ ਹੋਈ, ਮੈਂ ਸੱਚ ਬੋਲਦੀ। 9 ਮਹੀਨੇ ਤੋਂ ਬਾਅਦ 3 ਪੱਥਰੀ ਸੀ ਉਹਦੇ ਗੁਰਦੇ, 9 ਮਹੀਨੇ ਬਾਅਦ ਪੱਥਰੀ ਨਿਕਲ ਗਈ, 3 ਟੁਕੜੇ ਹੋ ਗਏ। ਕਾਗਜ਼ ਚੱਕ ਕੇ ਲਿਆਈ ਮੇਰੇ ਕੋਲ, ਮੈਂ ਅਮਰੀਕਾ ਨੂੰ ਜਾ ਰਿਹਾ ਸੀ। ਕਹਿੰਦੀ ਵੀਰ ਜੀ ਆਹ ਦੇਖਿਓ। ਮੈਂ ਵੀਰ ਜੀ ਕਹਿੰਦੀ ਸੀ ਮੈਂ, ਮੈਂ ਕੀ ਹੈ? ਕਹਿੰਦੀ ਆਹ ਪੱਥਰੀ ਨਿਕਲ ਗਈ। ਮੈਂ ਫਿਰ ਤਾਂ ਬਹੁਤ ਵਧੀਆ ਹੋ ਗਿਆ, ਹੁਣ ਕਾਇਕ ਰਹਿ ਗਈਆਂ। ਕਹਿੰਦੀ ਇੱਕ ਤਾਂ ਮੇਰੀ ਅੱਖ ਬੰਦ ਰਹਿ ਗਈ ਖੱਬੀ, ਇੱਕ ਮੇਰੇ ਪੇਟ ਵਿੱਚ ਰਸੌਲੀ ਹੈ, ਇੱਕ ਮੇਰੀ ਰੀੜ੍ਹ ਦੀ ਹੱਡੀ 'ਚ ਕਰੈਕ ਆਇਆ ਹੋਇਆ। ਡਾਕਟਰ ਕਹਿੰਦੇ ਤੈਨੂੰ ਪੈਰਾਲਾਈਸ ਅਧਰੰਗ ਹੋ ਜਾਏਗਾ। ਮੈਂ ਤੂੰ ਤਕੜੀ ਹੋ ਕੇ ਲੱਗੀ ਰਹਿ। ਜਦ ਮੈਂ ਆਇਆ ਵਾਪਸ ਜਨਵਰੀ 'ਚ